ਪਿਤਾ ਦਾ ਵਾਇਦਾ, ਲੇਖਕ ਰੋਬਰਟ ਪ੍ਰਕਾਸ਼। ਪਾਠ 3, ਯੇਸ਼ੂ ਦਾ ਨਮੂਨਾ, ਝੂਠੇ ਵਿਸ਼ਵਾਸ ਅਤੇ ਲੁਕੀ ਹੋਈ ਝੂਠੀ ਮਾਨਸਿਕਤਾ। ਮੈਂ ਪ੍ਰਚਾਰ ਵਿੱਚ ਪਹਿਲੇ ਸਾਲਾਂ ਦਾ ਆਨੰਦ ਮਾਣਿਆ। ਮੈਂ ਇੱਕ ਵੱਡੇ ਚਰਚ ਵਿੱਚ ਕਈ ਪਾਦਰੀਆਂ ਦੇ ਨਾਲ ਵੱਖ ਵੱਖ ਤਰੀਕਿਆਂ ਨਾਲ ਸੇਵਾ ਕੀਤੀ, ਜਿਵੇਂ ਕਿ ਅਗਵਾਈ ਕਰਨਾ, ਸਿਖਾਉਣਾ, ਪ੍ਰਚਾਰ ਕਰਨਾ, ਚੇਲੇ ਬਣਾਉਣਾ ਅਤੇ ਪਾਸਟਰ ਦੀ ਸਹਾਇਤਾ ਕਰਨਾ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਅਤੇ ਉਹਨਾਂ ਸਾਲਾਂ ਨੂੰ ਮੈਂ ਬਹੁਤ ਕੀਮਤੀ ਸਮਝਿਆ। ਉਸ ਸਮੇਂ ਮੈਂ ਇੱਕ ਗੱਲ ਨੂੰ ਆਪਣੇ ਮਨ 'ਚ ਸਵੀਕਾਰ ਕੀਤਾ, ਜਿਸ ਵਿੱਚ ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਨੇ। ਇਸ ਨੂੰ ਜਾਣੇ ਬਗੈਰ ਮੈਨੂੰ ਯੇਸ਼ੂ ਬਾਰੇ ਇੱਕ ਗਲਤ ਵਿਚਾਰ ਸੀ। ਸਾਰੇ ਵਿਸ਼ਵਾਸੀ ਲੋਕ ਵਿਸ਼ਵਾਸ ਕਰਦੇ ਨੇ ਕਿ ਪਰਮੇਸ਼ੁਰ ਸਰਵ ਸ਼ਕਤੀਮਾਨ ਹੈ ਅਤੇ ਯੇਸ਼ੂ ਨੇ ਧਰਤੀ ਉੱਤੇ ਬਹੁਤ ਸਾਰੇ ਚਮਤਕਾਰ ਕੀਤੇ ਸਨ। ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ, ਪਰ ਸਾਡੀ ਸਮੱਸਿਆ ਇਹ ਹੈ ਕਿ ਉਹ ਸਾਡੇ ਵਿੱਚ ਓਨਾ ਕੰਮ ਨਹੀਂ ਕਰ ਰਿਹਾ ਜਿੰਨਾ ਨਵੇਂ ਨੇਮ ਵਿੱਚ ਦਰਜੇ, ਖਾਸ ਕਰਕੇ ਰਸੂਲਾਂ ਦੇ ਕਰਤੱਵ ਵਿੱਚ। ਹਰ ਹਫ਼ਤੇ ਮੈਂ ਪਾਸਟਰਾਂ ਨਾਲ ਹਸਪਤਾਲ ਜਾਂਦਾ ਸੀ। ਜੇ ਸਾਡੇ ਚਰਚ ਦਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਸੀ ਤਾਂ ਅਸੀਂ ਉਸ ਨੂੰ ਮਿਲਦੇ ਅਤੇ ਉਹਦੇ ਲਈ ਪ੍ਰਾਰਥਨਾ ਕਰਦੇ। ਹਰ ਸਾਲ ਉਹਨਾਂ ਬਿਮਾਰਾਂ ਨੂੰ ਮਿਲਣ ਵੇਲੇ ਮੈਂ ਕੁਝ ਅਨੋਖਾ ਵੇਖਿਆ। ਅਸੀਂ ਬਹੁਤ ਸਾਰੇ ਲੋਕਾਂ ਲਈ ਪ੍ਰਾਰਥਨਾ ਕੀਤੀ, ਪਰ ਉਹਨਾਂ ਵਿੱਚੋਂ ਕੋਈ ਵੀ ਸਾਡੇ ਸਾਹਮਣੇ ਤੁਰੰਤ ਠੀਕ ਨਹੀਂ ਹੋਇਆ। ਉਹ ਸਾਰੇ ਜਿਹੜੇ ਮੌਤ ਦੇ ਬਿਸਤਰ 'ਤੇ ਪਏ ਸਨ, ਦਫ਼ਨ ਹੋ ਗਏ। ਮੈਂ ਇਸ ਅਨੁਭਵ ਤੋਂ ਬਾਅਦ ਬਹੁਤ ਉਲਝਣ ਵਿੱਚ ਸੀ ਅਤੇ ਇੱਕ ਦਿਨ ਮੈਂ ਆਪਣੇ ਪਾਸਟਰ ਨੂੰ ਪੁੱਛਿਆ ਕਿ ਉਹ ਠੀਕ ਕਿਉਂ ਨਹੀਂ ਹੋਏ। ਮੈਂ ਪੁੱਛਦਿਆਂ ਹੀ ਉਹਦੀਆਂ ਅੱਖਾਂ ਵਿੱਚ ਉਹੀ ਉਲਝਣ ਵੇਖੀ। ਉਸ ਨੇ ਕਿਹਾ, ਅਸੀਂ ਨਹੀਂ ਸਮਝਦੇ, ਪਰ ਅਸੀਂ ਲੋਕਾਂ ਨੂੰ ਚੰਗਾ ਕਰਨ ਅਤੇ ਸਾਡੇ ਪਿਆਰ ਨੂੰ ਉਹਨਾਂ ਨੂੰ ਵਿਖਾਉਣ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਿਆਰ ਕਰਨ ਵਾਲੇ ਲੋਕ ਸੇਵਕਾਈ ਦੀ ਨੀਂਹ ਹਨ ਅਤੇ ਪਿਆਰ ਤੋਂ ਬਿਨਾਂ ਕੋਈ ਸ਼ਕਤੀ ਨਹੀਂ ਹੈ, 1 ਕੋਰੰਥੀਆਂ 13:2। ਪਰ ਪਿਆਰ ਸ਼ਕਤੀ ਤੋਂ ਬਿਨਾਂ ਆਪਣਾ ਪੂਰਾ ਕੰਮ ਨਹੀਂ ਕਰ ਸਕਦਾ। ਸਾਨੂੰ ਅਗਿਆਨਤਾ ਵਿੱਚ ਨਹੀਂ ਜਾਣਾ ਚਾਹੀਦਾ, ਪਰ ਇਹ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ। ਅਫ਼ਸੀਆਂ 5:17, ਕੀ ਕੋਈ ਕਾਰਨ ਹੈ ਕਿ ਲੋਕ ਠੀਕ ਨਹੀਂ ਹੁੰਦੇ? ਚਮਤਕਾਰ ਨਾ ਹੋਣ ਦਾ ਕੀ ਕਾਰਨ ਹੈ? ਅਸੀਂ ਆਪਣੇ ਚਰਚਾਂ ਵਿੱਚ, ਸੇਵਕਾਈਆਂ ਵਿੱਚ, ਮਤੀ, ਮਰਕਸ, ਲੂਕਾ, ਯਹੂਨਾ ਅਤੇ ਰਸੂਲਾਂ ਦੇ ਕਰਤੱਵ ਵਿੱਚ ਦਰਜ ਉਹਨਾਂ ਚਿੰਨ੍ਹਾਂ ਅਤੇ ਅਚੰਭੇ ਕੰਮਾਂ ਨੂੰ ਆਪਣੇ ਜ਼ਿੰਦਗੀ 'ਚ ਕਿਉਂ ਨਹੀਂ ਵੇਖਦੇ? ਕੁਝ ਕਾਰਨ ਹਨ ਕਿ ਚਮਤਕਾਰ ਕਿਉਂ ਨਹੀਂ ਹੁੰਦੇ, ਜਿਨ੍ਹਾਂ ਬਾਰੇ ਮੈਂ ਜਾਣਦਾ ਹਾਂ। ਪਰ ਇਸ ਅਧਿਆਏ ਵਿੱਚ ਮੈਂ ਇੱਕ ਮੁੱਖ ਕਾਰਨ ਵੱਲ ਧਿਆਨ ਦੇਣਾ ਚਾਹੁੰਦਾ ਹਾਂ। ਬਹੁਤ ਸਾਰੇ ਲੋਕ ਯੇਸ਼ੂ ਦੇ ਜੀਵਨ ਨੂੰ ਗਲਤ ਸਮਝਦੇ ਨੇ, ਅਤੇ ਕਿਉਂਕਿ ਮੈਂ ਵੀ ਉਹਨਾਂ 'ਚੋਂ ਇੱਕ ਸੀ, ਲੋਕ ਵੱਖ ਵੱਖ ਗੱਲਾਂ ਕਹਿੰਦੇ ਨੇ, ਜਿਵੇਂ ਕਿ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸੰਪੂਰਨ ਹੋ ਤਾਂ ਫਿਰ ਪਾਣੀ 'ਤੇ ਚੱਲਣ ਦੀ ਕੋਸ਼ਿਸ਼ ਕਰੋ, ਮੈਨੂੰ ਨਾ ਦੇਖੋ, ਮੈਂ ਯੇਸ਼ੂ ਨਹੀਂ ਹਾਂ, ਜਾਂ ਜੇ ਯੇਸ਼ੂ ਇੱਥੇ ਹੁੰਦਾ ਤਾਂ ਫਿਰ ਉਹ ਬਿਮਾਰ ਠੀਕ ਹੋ ਗਿਆ ਹੁੰਦਾ। ਝੂਠੇ ਪ੍ਰਚਾਰ ਕਰਕੇ ਜਾਂ ਗਲਤ ਵਿਸ਼ਵਾਸ ਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਨੇ, ਉਹ ਜੋ ਵਿਸ਼ਵਾਸ ਕਰਦੇ ਨੇ ਯੇਸ਼ੂ ਦੇ ਬਾਰੇ, ਉਹ ਝੂਠ ਹੈ। ਇਸ ਲਈ ਉਹ ਸਾਰੇ ਚਮਤਕਾਰ ਕਰ ਸਕਦਾ ਸੀ ਅਤੇ ਉਹ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢ ਸਕਦਾ ਸੀ, ਕਿਉਂਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ। ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦੇ ਹਾਂ, ਕਿਉਂਕਿ ਅਸੀਂ ਕੁਝ ਨਹੀਂ ਹਾਂ, ਪਰ ਉਹ ਸਭ ਕੁਝ ਹੈ। ਇਸ ਝੂਠ ਨੂੰ ਮੰਨਣ ਵਾਲੇ ਲੋਕ ਅਕਸਰ ਇਹ ਸਭ ਕੁਝ ਕਹਿੰਦੇ ਨੇ। ਜੇਕਰ ਯੇਸ਼ੂ ਦੇ ਦਿਨਾਂ ਵਿੱਚ ਬਿਮਾਰ ਲੋਕ ਠੀਕ ਹੋ ਗਏ ਸਨ ਤਾਂ ਇਹ ਸਭ ਇਸ ਲਈ ਸੀ ਕਿਉਂਕਿ ਪਰਮੇਸ਼ੁਰ ਦਾ ਪੁੱਤਰ ਉੱਥੇ ਮੌਜੂਦ ਸੀ। ਅਸਲ ਵਿੱਚ ਲੋਕਾਂ 'ਚੋਂ ਭੂਤ ਕੱਢੇ ਗਏ ਸਨ। ਕੌਣ ਪਰਮੇਸ਼ੁਰ ਦੇ ਪੁੱਤਰ ਦਾ ਵਿਰੋਧ ਕਰ ਸਕਦਾ ਹੈ? ਮੁਰਦਿਆਂ ਨੂੰ ਜਿਉਂਦਿਆਂ ਕੀਤਾ ਗਿਆ ਸੀ, ਕੋਈ ਨਹੀਂ, ਯੇਸ਼ੂ। ਇਹ ਚਮਤਕਾਰੀ ਚੀਜ਼ਾਂ ਨਹੀਂ ਕਰ ਸਕਦਾ ਕੋਈ ਹੋਰ, ਨਹੀਂ, ਕੇਵਲ ਯੇਸ਼ੂ ਹੀ ਇਹ ਕਰ ਸਕਦਾ ਹੈ, ਕਿਉਂਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ। ਸੋਚਣ ਦਾ ਤਰੀਕਾ ਸਾਨੂੰ ਯੇਸ਼ੂ ਦੇ ਜੀਵਨ ਅਤੇ ਸੇਵਕਾਈ ਨੂੰ ਸਾਡੇ ਲਈ ਕਦੇ ਵੀ ਕਰਨ ਲਈ ਬਹੁਤ ਖਾਸ ਸਮਝਦਾ ਹੈ। ਜੇ ਅਸੀਂ ਕੋਸ਼ਿਸ਼ ਵੀ ਕਰੀਏ ਤਾਂ ਵਿਸ਼ਵਾਸੀ ਸਾਡਾ ਮਜ਼ਾਕ ਉਡਾਉਂਦੇ ਹੋਏ ਕਹਿਣਗੇ ਕਿ ਤੂੰ ਆਪਣੇ ਆਪ ਨੂੰ ਤੂੰ ਕੀ ਸਮਝਦਾ ਹੈ, ਯੇਸ਼ੂ ਵਾਂਗ? ਜੇਕਰ ਸਾਡੇ ਜੀਵਨ ਅਤੇ ਸੇਵਕਾਈ ਵਿੱਚ ਯੇਸ਼ੂ ਦੇ ਚਮਤਕਾਰ ਨਹੀਂ ਵਾਪਰਦੇ ਤਾਂ ਸਾਡੇ ਕੋਲ ਇੱਕ ਆਤਮਿਕ ਬਹਾਨਾ ਹੈ, ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਯੇਸ਼ੂ ਨਹੀਂ, ਮੈਂ ਪਰਮੇਸ਼ੁਰ ਦਾ ਪੁੱਤਰ ਨਹੀਂ ਹਾਂ। ਸੱਚੇ ਮੈਨੂੰ ਸਿੱਖਿਆਵਾਂ ਪ੍ਰਾਪਤ ਹੋਈਆਂ ਜਿਨ੍ਹਾਂ ਨੇ ਮੇਰੇ ਸੋਚਣ ਅਤੇ ਵਿਸ਼ਵਾਸ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ। ਇਹ ਨਵਾਂ ਵਿਸ਼ਵਾਸ ਮੇਰੀ ਰੂਹ ਵਿੱਚ ਇੱਕ ਥੰਮ ਵਾਂਗ ਹੈ। ਇਹ ਸਿੱਖਿਆ ਉਸ ਪਹਿਲੇ ਬਿਆਨ ਨਾਲੋਂ ਯੇਸ਼ੂ ਦੀ ਵਡਿਆਈ ਕਰਦੀ ਹੈ। ਇਹ ਸਿੱਖਿਆ ਕੀ ਹੈ? ਜੋ ਕੁਝ ਵੀ ਯੇਸ਼ੂ ਨੇ ਧਰਤੀ ਉੱਤੇ ਕੀਤਾ, ਉਸਨੇ ਪਰਮੇਸ਼ੁਰ ਦੇ ਪੁੱਤਰ ਹੋਣ ਦੇ ਵਿਸ਼ੇਸ਼ ਅਧਿਕਾਰ ਤੋਂ ਬਿਨਾਂ ਇੱਕ ਮਨੁੱਖ ਵਜੋਂ ਕੀਤਾ। ਅਤੇ ਇਸ ਅਧਿਆਏ ਵਿੱਚ ਇਸ ਦਾ ਕੀ ਅਰਥ ਹੈ, ਮੈਂ ਇਸ ਦੀ ਪੂਰੀ ਵਿਆਖਿਆ ਕਰਾਂਗਾ। ਇਹ ਚੀਜ਼ ਇੰਨੀ ਖਾਸ ਕਿਉਂ ਹੈ? ਪਹਿਲਾਂ ਇਹਨਾਂ ਦੋ ਕਥਨਾਂ ਦੀ ਤੁਲਨਾ ਕਰੀਏ। ਝੂਠ, ਯੇਸ਼ੂ ਪਰਮੇਸ਼ੁਰ ਦਾ ਪੁੱਤਰ ਹੋਣ ਕਰਕੇ ਸਾਰੇ ਚਮਤਕਾਰ ਕਰ ਸਕਦਾ ਸੀ। ਸੱਚਾਈ, ਯੇਸ਼ੂ ਸਾਰੇ ਚਮਤਕਾਰ ਇਸ ਲਈ ਨਹੀਂ ਕਰ ਸਕਿਆ ਕਿਉਂਕਿ ਉਹ ਪਰਮੇਸ਼ਰ ਦਾ ਪੁੱਤਰ ਸੀ, ਸਗੋਂ ਇਸ ਲਈ ਕਰ ਸਕਿਆ ਕਿਉਂਕਿ ਉਹ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਜੋ ਪਰਮੇਸ਼ਰ ਪਿਤਾ ਦੇ ਅਧੀਨ ਸੀ। ਝੂਠ ਸਾਨੂੰ ਬਹਾਨੇ ਬਣਾਉਣ ਲਈ ਸਿਖਾਉਂਦਾ ਹੈ ਕਿ ਸਾਡੇ ਰਾਹੀਂ ਚਮਤਕਾਰ ਕਿਉਂ ਨਹੀਂ ਹੁੰਦੇ। ਇਹ ਅਵਿਸ਼ਵਾਸ ਦਾ ਇੱਕ ਕਾਰਨ ਹੈ, ਪਰ ਸੱਚਾਈ ਸਾਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਾਨੂੰ ਇਹ ਵਿਸ਼ਵਾਸ ਕਰਨ ਦਾ ਕਾਰਨ ਵੀ ਦਿੰਦੀ ਹੈ ਕਿ ਉਹੀ ਚਮਤਕਾਰ ਸਾਡੇ ਦੁਆਰਾ ਸੰਭਵ ਹੋ ਸਕਦੇ ਨੇ। ਜੇ ਯੇਸ਼ੂ ਨੇ ਮਨੁੱਖ ਵਾਂਗ ਅਜਿਹੇ ਚਮਤਕਾਰ ਕੀਤੇ ਤਾਂ ਮੇਰੇ ਕੋਲ ਵੀ ਇਹ ਕਰਨ ਦੀ ਹਿੰਮਤ ਹੋਵੇਗੀ। ਆਓ ਇਸ ਉਪਦੇਸ਼ ਦੀ ਮੂਲ ਆਇਤ ਵੱਲ ਧਿਆਨ ਦੇਈਏ, ਫਿਲਿਪੀਆਂ 2:5-11। ਯੇਸ਼ੂ ਦਾ ਸੁਭਾਅ ਅਤੇ ਦਿਲ ਜਿਵੇਂ ਉਹ ਸਨ, ਤੁਹਾਡਾ ਸੁਭਾਅ ਅਤੇ ਮਨ ਵੀ ਉਵੇਂ ਹੋਣਾ ਚਾਹੀਦਾ ਹੈ। ਵੇਖੋ, ਯੇਸ਼ੂ ਮਸੀਹ ਪਰਮੇਸ਼ਵਰ ਦਾ ਰੂਪ ਸੀ, ਪਰ ਉਹਨੇ ਪਰਮੇਸ਼ਵਰ ਦੇ ਤੁੱਲ ਹੋਣ ਨੂੰ ਕਬਜ਼ੇ 'ਚ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਹਨੇ ਆਪਣੇ ਆਪ ਨੂੰ ਜ਼ੀਰੋ ਕਰ ਦਿੱਤਾ। ਉਹ ਮਨੁੱਖ ਬਣ ਗਿਆ, ਉਹ ਇੱਕ ਗੁਲਾਮ ਦਾ ਉਹਨੇ ਰੂਪ ਧਾਰ ਲਿਆ, ਉਹ ਮਨੁੱਖੀ ਰੂਪ ਵਿੱਚ ਪ੍ਰਗਟ ਹੋਇਆ। ਉਹਨੇ ਆਪਣੇ ਆਪ ਨੂੰ ਨਿਮਰ ਕੀਤਾ, ਸਗੋਂ ਮੌਤ ਤੱਕ ਆਗਿਆਕਾਰ ਬਣਿਆ, ਉਹਨੇ ਸਲੀਬ ਦੀ ਮੌਤ ਨੂੰ ਵੀ ਸਹਿ ਲਿਆ। ਇਸ ਕਾਰਨ ਪਰਮੇਸ਼ੁਰ ਨੇ ਉਹਨੂੰ ਬਹੁਤ ਮਹਾਨ ਬਣਾਇਆ ਅਤੇ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਾਰਿਆਂ ਨਾਮਾਂ ਤੋਂ ਵੱਡਾ ਹੈ, ਕਿ ਜੋ ਕੋਈ ਵੀ ਸਵਰਗ ਅਤੇ ਧਰਤੀ ਦੇ ਹੇਠਾਂ ਹੈ ਯੇਸ਼ੂ ਦੇ ਨਾਮ ਦੇ ਅੱਗੇ ਉਹ ਗੋਡੇ ਟੇਕਣ ਅਤੇ ਹਰ ਜੀਵ ਅੰਗੀਕਾਰ ਕਰੇ ਕਿ ਯੇਸ਼ੂ ਮਸੀਹ ਹੀ ਪ੍ਰਭੂ ਹੈ। ਆਓ ਅਸੀਂ 6-7 ਵਚਨ ਦੇ ਉੱਤੇ ਧਿਆਨ ਕੇਂਦਰਿਤ ਕਰੀਏ। ਇਹ ਸ਼ਬਦ ਸਾਨੂੰ ਦੱਸਦੇ ਨੇ ਕਿ ਯੇਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਉਹ ਪਰਮੇਸ਼ਵਰ ਦੇ ਬਰਾਬਰ ਹੈ। ਈਸ਼ਵਰਤਾ ਦੇ ਸਾਰੇ ਗਿਆਨ, ਸ਼ਕਤੀ ਅਤੇ ਯੋਗਤਾ ਦੇ ਵਿੱਚ ਯੇਸ਼ੂ ਬਰਾਬਰ ਹੈ। ਯੇਸ਼ੂ ਦੇ ਤੌਰ 'ਤੇ ਉਹ ਓਨਾ ਹੀ ਪਰਮੇਸ਼ਵਰ ਹੈ ਜਿੰਨਾ ਪਿਤਾ ਅਤੇ ਪਵਿੱਤਰ ਆਤਮਾ ਹੈ, ਅਤੇ ਉਹਨੇ ਬਹੁਤ ਮਹਾਨ ਕੰਮ ਕੀਤੇ, ਪਰ ਉਸਨੇ ਆਪਣੇ ਆਪ ਨੂੰ ਖਾਲੀ ਕਰ ਲਿਆ। ਮੂਲ ਜਨਾਨੀ ਭਾਸ਼ਾ ਦੇ ਅਨੁਸਾਰ ਯੇਸ਼ੂ ਨੇ ਆਪਣੇ ਆਪ ਨੂੰ ਬੇਕਾਰ ਅਤੇ ਖਾਲੀ ਕਰ ਦਿੱਤਾ। ਇਹ ਕਿਵੇਂ ਆ? ਉਹ ਕਿਵੇਂ ਖਾਲੀ ਅਤੇ ਬੇਕਾਰ ਬਣ ਗਿਆ? ਉਹਨੇ ਕਿਹੜੇ ਕਿਹੜੇ ਗੁਣ ਉਹਦੇ ਵਿਅਰਥ ਹੋ ਗਏ? ਯੇਸ਼ੂ ਨੇ ਜਦ ਧਰਤੀ ਉੱਤੇ ਜਨਮ ਲੈਣ ਲਈ ਸਵਰਗ ਤੋਂ ਉਤਰਿਆ ਅਤੇ ਉਹਨੇ ਆਪਣਾ ਸਾਰਾ ਗਿਆਨ ਅਤੇ ਆਪਣੀ ਸ਼ਕਤੀ ਅਤੇ ਆਪਣੀ ਯੋਗਤਾ ਨੂੰ ਉਹ ਛੱਡ ਕੇ ਆਇਆ ਅਤੇ ਉਹ ਪੂਰਾ ਮਨੁੱਖ ਬਣ ਕੇ ਇਸ ਧਰਤੀ 'ਤੇ ਆਇਆ ਅਤੇ ਮਨੁੱਖ ਵਾਂਗ ਇਸ ਧਰਤੀ ਦੇ ਉੱਤੇ ਰਿਹਾ। ਉਹਨੇ ਆਪਣੇ ਆਪ ਨੂੰ ਮਨੁੱਖੀ ਸੀਮਾਵਾਂ ਤੱਕ ਸੀਮਤ ਕਰ ਲਿਆ। ਉਹ ਅਜੇ ਵੀ ਪਰਮੇਸ਼ਵਰ ਸੀ, ਪਰ ਉਸ ਕੋਲ ਪਰਮੇਸ਼ਵਰ ਹੋਣ ਦੀਆਂ ਕੋਈ ਵਿਸ਼ੇਸ਼ਤਾਵਾਂ ਨਹੀਂ ਸਨ, ਜਿਵੇਂ ਕਿ ਗਿਆਨ, ਅਤੇ ਉਹਨੇ ਨਾ ਹੀ ਸ਼ਕਤੀ ਦੀ ਵਰਤੋਂ ਕੀਤੀ। ਯੇਸ਼ੂ ਦੀ ਨਿਮਰਤਾ। ਵਚਨ ਸਾਨੂੰ ਸਾਫ਼ ਸਾਫ਼ ਦੱਸਦਾ ਹੈ ਕਿ ਜਦੋਂ ਯੇਸ਼ੂ ਇਸ ਧਰਤੀ 'ਤੇ ਸੀ, ਉਹ ਸਭ ਕੁਝ ਨਹੀਂ ਜਾਣਦਾ ਸੀ। ਇਹ ਸ਼ਬਦ ਪੜ੍ਹੋ, 8:10। ਜਦੋਂ ਯੇਸ਼ੂ ਨੇ ਸੁਣਿਆ ਤਾਂ ਉਹ ਹੈਰਾਨ ਰਹਿ ਗਿਆ ਅਤੇ ਆਪਣੇ ਮਗਰ ਆਉਣ ਵਾਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਇਜ਼ਰਾਇਲ ਵਿੱਚ ਵੀ ਅਜਿਹਾ ਵਿਸ਼ਵਾਸ ਨਹੀਂ ਵੇਖਿਆ। 11:13। ਉਹਨੇ ਦੂਰੋਂ ਇੱਕ ਹੰਝੀਰ ਦਾ ਰੁੱਖ ਵੇਖ ਕੇ ਉਹਦੇ ਨੇੜੇ ਆਇਆ ਅਤੇ ਉਹਨੂੰ ਉਸ ਤੋਂ ਕੁਝ ਮਿਲਣ ਦੀ ਆਸ ਸੀ, ਪਰ ਪੱਤਿਆਂ ਤੋਂ ਸਿਵਾਏ ਉਹਨੂੰ ਕੁਝ ਨਹੀਂ ਮਿਲਿਆ ਕਿਉਂਕਿ ਫਲ ਲੱਗਣ ਦਾ ਮੌਸਮ ਨਹੀਂ ਸੀ। 5:30-32। ਯੇਸ਼ੂ ਨੇ ਝੱਟ ਸਮਝ ਲਿਆ ਕਿ ਉਹਦੇ ਵਿੱਚੋਂ ਸ਼ਕਤੀ ਨਿਕਲੀ ਏ ਅਤੇ ਭੀੜ ਵੱਲ ਮੁੜਿਆ ਅਤੇ ਪੁੱਛਿਆ, ਮੇਰੇ ਕੱਪੜਿਆਂ ਨੂੰ ਕਿੰਨੇ ਛੂਹਿਆ ਹੈ? ਉਹਦੇ ਚੇਲਿਆਂ ਨੇ ਉਹਨੂੰ ਆਖਿਆ, ਤੂੰ ਭੀੜ ਨੂੰ ਆਪਣੇ 'ਤੇ ਡਿੱਗਦੇ ਵੇਖਦਾ ਹੈ ਅਤੇ ਆਖਦਾ ਹੈ ਮੈਨੂੰ ਕਿੰਨੇ ਛੂਹਿਆ? ਫਿਰ ਉਸਨੇ ਉਸਨੂੰ ਦੇਖਣ ਲਈ ਆਲੇ ਦੁਆਲੇ ਵੇਖਿਆ ਜਿੰਨੇ ਕੀਤਾ ਸੀ। ਇਹ ਆਇਤਾਂ ਵਿਖਾਉਂਦੀਆਂ ਨੇ ਕਿ ਯੇਸ਼ੂ ਨੇ ਆਪਣਾ ਸਾਰਾ ਗਿਆਨ ਤਿਆਗ ਦਿੱਤਾ ਅਤੇ ਉਹ ਧਰਤੀ ਉੱਤੇ ਰਹਿਣ ਲਈ ਆਇਆ, ਜਿਵੇਂ ਕਿ ਮਨੁੱਖ ਕੋਲ ਸੀਮਤ ਗਿਆਨ ਹੈ। ਜੇ ਯੇਸ਼ੂ ਸਭ ਕੁਝ ਜਾਣਦਾ ਸੀ ਤਾਂ ਉਹ ਹੈਰਾਨ ਕਿਵੇਂ ਹੋ ਸਕਦਾ ਸੀ? ਜੇ ਯੇਸ਼ੂ ਜਾਣਦਾ ਸੀ ਕਿ ਰੁੱਖ ਦੇ ਉੱਤੇ ਫਲ ਨਹੀਂ ਹੈ ਤਾਂ ਰੁੱਖ ਦੇ ਵੱਲ ਕਿਉਂ ਗਿਆ? ਯੇਸ਼ੂ ਨੇ ਭੀੜ ਨੂੰ ਕਿਉਂ ਪੁੱਛਿਆ ਕਿ ਮੈਨੂੰ ਕਿਸਨੇ ਛੂਹਿਆ ਹੈ, ਜੇ ਉਸਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਔਰਤ ਕੌਣ ਸੀ ਜਿਸਨੇ ਉਸਨੂੰ ਛੂਹਿਆ ਸੀ? ਯੇਸ਼ੂ ਨਹੀਂ ਜਾਣਦਾ ਸੀ ਕਿ ਉਸਨੇ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਸੀ। ਹਰ ਚੀਜ਼ ਜੋ ਯੇਸ਼ੂ ਅਲੌਕਿਕ ਤੌਰ 'ਤੇ ਜਾਣਦਾ ਸੀ, ਉਹ ਪਵਿੱਤਰ ਆਤਮਾ ਦੁਆਰਾ ਉਸ 'ਤੇ ਪ੍ਰਗਟ ਕੀਤੀ ਗਈ ਸੀ। ਇਹਨਾਂ ਸ਼ਬਦਾਂ ਨੂੰ ਪੜ੍ਹਨ ਤੋਂ ਬਾਅਦ ਕੁਝ ਲੋਕ ਅਜੇ ਵੀ ਕਹਿੰਦੇ ਹਨ ਕਿ ਜੋ ਕੁਝ ਯੇਸ਼ੂ ਕਰਨਾ ਚਾਹੁੰਦਾ ਸੀ ਉਹ ਕਰ ਸਕਦਾ ਸੀ ਕਿਉਂਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ। ਜੇ ਕਹਾਵਤ ਸੱਚ ਹੈ ਤਾਂ ਯੇਸ਼ੂ ਨੇ ਆਪਣੇ ਪਿੰਡ ਵਿੱਚ ਸਭ ਤੋਂ ਵਧੀਆ ਮੌਕਾ ਗਵਾ ਦਿੱਤਾ। 6:5-6 ਵਿੱਚ ਉੱਥੇ ਉਹ ਕੋਈ ਸ਼ਕਤੀਸ਼ਾਲੀ ਕੰਮ ਨਹੀਂ ਕਰ ਸਕਿਆ ਸਿਵਾਏ ਕੁਝ ਬਿਮਾਰਾਂ ਉੱਤੇ ਹੱਥ ਰੱਖਣ ਦੇ ਅਤੇ ਉਹਨਾਂ ਨੂੰ ਚੰਗੀਆਂ ਕਰਨ ਦੇ। ਉਹ ਉਹਨਾਂ ਦੇ ਅਵਿਸ਼ਵਾਸ ਤੋਂ ਬਹੁਤ ਹੈਰਾਨ ਹੋਇਆ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਫਿਰਿਆ। ਵਚਨ ਸਾਫ਼ ਸਾਫ਼ ਦੱਸਦਾ ਹੈ ਕਿ ਯੇਸ਼ੂ ਉੱਥੇ ਕੋਈ ਸ਼ਕਤੀਸ਼ਾਲੀ ਕੰਮ ਨਹੀਂ ਕਰ ਪਾਇਆ। ਇਹ ਲਿਖਿਆ ਹੈ ਨਹੀਂ, ਇਹ ਲਿਖਿਆ ਹੈ ਕਿ ਉਹ ਕਰਨਾ ਚਾਹੁੰਦਾ ਸੀ ਪਰ ਉਹ ਨਹੀਂ ਕਰ ਸਕਿਆ। ਜੇ ਯੇਸ਼ੂ ਸਾਰਿਆਂ ਨੂੰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਉਸਨੇ ਆਪਣੇ ਅਵਿਸ਼ਵਾਸੀ ਪਿੰਡ ਦੇ ਲੋਕਾਂ ਵਿੱਚ ਅਜਿਹਾ ਕਿਉਂ ਨਹੀਂ ਕੀਤਾ। ਵੇਖੋ, ਯੇਸ਼ੂ ਦੀ ਜ਼ਿੰਦਗੀ ਸਾਡੇ ਲਈ ਇੱਕ ਮਿਸਾਲ ਹੈ। ਜੇਕਰ ਉਹ ਪਰਮੇਸ਼ੁਰ ਦਾ ਪੁੱਤਰ ਹੋਣ ਦੇ ਨਾਤੇ ਸਭ ਕੁਝ ਕਰਨ ਲਈ ਜਾਂਦਾ ਹੈ ਤਾਂ ਅਸੀਂ ਕਦੇ ਵੀ ਇਹ ਕਰਨ ਦੇ ਯੋਗ ਨਹੀਂ ਹੁੰਦੇ। ਪਰ ਜੇਕਰ ਉਹ ਆਪਣੇ ਆਤਮਾ ਦੁਆਰਾ ਇੱਕ ਆਦਮੀ ਵਾਂਗ ਉਹਨੇ ਕੰਮ ਕੀਤਾ ਹੈ ਤਾਂ ਮੇਰੇ ਲਈ ਵੀ ਉਹਦੇ ਵਾਂਗ ਚੱਲਣਾ ਸੰਭਵ ਹੈ। ਆਓ ਆਪਾਂ ਯੇਸ਼ੂ ਦੇ ਪਹਿਲੇ ਚਮਤਕਾਰ ਵੱਲ ਧਿਆਨ ਦੇਈਏ। ਪਾਣੀ ਨੂੰ ਦਾਖਰਸ 'ਚ ਬਦਲਣ ਤੋਂ ਬਾਅਦ ਯੇਸ਼ੂ ਬਾਰੇ ਲਿਖਿਆ ਹੋਇਆ ਹੈ। ਯੂਹੰਨਾ 2:11 ਯੇਸ਼ੂ ਨੇ ਗਲੀਲ ਦੇ ਕਾਨਾ ਵਿੱਚ ਪਹਿਲਾ ਚਮਤਕਾਰ ਕੀਤਾ ਅਤੇ ਆਪਣੀ ਮਹਿਮਾ ਨੂੰ ਪ੍ਰਗਟ ਕੀਤਾ ਅਤੇ ਉਸ ਦੇ ਚੇਲਿਆਂ ਨੇ ਉਹਦੇ 'ਤੇ ਵਿਸ਼ਵਾਸ ਕੀਤਾ। ਯੇਸ਼ੂ 'ਤੇ ਪਵਿੱਤਰ ਆਤਮਾ ਦਾ ਪ੍ਰਭਾਵ। ਇਸ ਘਟਨਾ ਤੋਂ ਪਹਿਲਾਂ ਯੇਸ਼ੂ ਨੇ ਕੋਈ ਚਮਤਕਾਰ ਕਿਉਂ ਨਹੀਂ ਕੀਤਾ? ਕੋਈ ਕਾਰਨ ਜ਼ਰੂਰ ਹੋਵੇਗਾ ਕਿ ਇਹ ਉਸ ਦਾ ਪਹਿਲਾ ਚਮਤਕਾਰ ਸੀ। ਕੀ ਉਸ ਦੀ ਚਮਤਕਾਰੀ ਸੇਵਕਾਈ ਲਈ ਕੁਝ ਜ਼ਰੂਰੀ ਸੀ? ਆਓ ਕੁਝ ਹੋਰ ਆਇਤਾਂ ਪੜ੍ਹੀਏ। ਲੂਕਾ 3:21-22, 4:14-18, ਜਦੋਂ ਸਾਰੇ ਲੋਕਾਂ ਨੇ ਬਪਤਿਸਮਾ ਲਿਆ, ਯੇਸ਼ੂ ਨੇ ਬਪਤਿਸਮਾ ਲਿਆ, ਪ੍ਰਾਰਥਨਾ ਕੀਤੀ, ਆਕਾਸ਼ ਖੁੱਲ੍ਹ ਗਿਆ ਅਤੇ ਪਵਿੱਤਰ ਆਤਮਾ ਕਬੂਤਰ ਦੀ ਤਰ੍ਹਾਂ ਸਰੀਰਕ ਰੂਪ ਵਿੱਚ ਉਹਦੇ 'ਤੇ ਉਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਏ ਅਤੇ ਮੈਂ ਇਹਦੇ ਨਾਲ ਖੁਸ਼ ਹਾਂ। ਤਦ ਯੇਸ਼ੂ ਆਤਮਾ ਦੀ ਸ਼ਕਤੀ ਨਾਲ ਭਰਪੂਰ ਗਲੀਲ ਨੂੰ ਪਰਤਿਆ ਅਤੇ ਉਹਦੀ ਖਬਰ ਆਲੇ ਦੁਆਲੇ ਦੇ ਸਾਰੇ ਦੇਸ਼ ਵਿੱਚ ਫੈਲ ਗਈ। ਪ੍ਰਭੂ ਦਾ ਆਤਮਾ ਮੇਰੇ 'ਤੇ ਹੈ ਕਿਉਂਕਿ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਮਸਾ ਕੀਤਾ ਹੈ ਅਤੇ ਮੈਨੂੰ ਕੈਦੀਆਂ ਨੂੰ ਆਜ਼ਾਦੀ ਦਾ ਪ੍ਰਚਾਰ ਕਰਨ ਲਈ, ਅੰਨਿਆਂ ਨੂੰ ਨਜ਼ਰ ਦੀ ਮੁੜ ਪ੍ਰਾਪਤੀ ਲਈ ਅਤੇ ਕੁਚਲੇ ਹੋਏ ਲੋਕਾਂ ਨੂੰ ਬਚਾਉਣ ਲਈ ਭੇਜਿਆ ਹੈ। ਰਸੂਲਾਂ ਦੇ ਕਰਤੱਵ 10:38, ਕਿਵੇਂ ਪਰਮੇਸ਼ੁਰ ਨੇ ਨਾਸਰਤ ਦੇ ਯੇਸ਼ੂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮਸਾ ਕੀਤਾ ਅਤੇ ਉਹ ਚੰਗਾ ਕਰਦਾ ਰਿਹਾ ਅਤੇ ਸ਼ੈਤਾਨ ਦੁਆਰਾ ਸਤਾਏ ਗਏ ਲੋਕਾਂ ਨੂੰ ਉਹਨੇ ਚੰਗਾ ਕੀਤਾ ਕਿਉਂਕਿ ਪਰਮੇਸ਼ੁਰ ਉਹਦੇ ਨਾਲ ਸੀ। ਇਹ ਆਇਤਾਂ ਦਰਸਾਉਂਦੀਆਂ ਨੇ ਕਿ ਪਵਿੱਤਰ ਆਤਮਾ ਦੇ ਯੇਸ਼ੂ 'ਤੇ ਉਤਰਨ ਤੋਂ ਪਹਿਲਾਂ ਯੇਸ਼ੂ ਨੇ ਕਿਸੇ ਵੀ ਬਿਮਾਰ ਲੋਕਾਂ ਨੂੰ ਚੰਗਿਆ ਨਹੀਂ ਕੀਤਾ, ਭੂਤਾਂ ਨੂੰ ਨਹੀਂ ਕੱਢਿਆ, ਕਿਸੇ ਮੁਰਦੇ ਨੂੰ ਉਹਨੇ ਜਿਉਂਦਿਆਂ ਨਹੀਂ ਕੀਤਾ ਜਾਂ ਕੋਈ ਚਮਤਕਾਰ ਨਹੀਂ ਕੀਤਾ। ਯੇਸ਼ੂ 'ਤੇ ਪਵਿੱਤਰ ਆਤਮਾ ਉਤਰਨ ਤੋਂ ਬਾਅਦ ਯੇਸ਼ੂ ਨੇ ਚਮਤਕਾਰ ਕਰਨੇ ਸ਼ੁਰੂ ਕੀਤੇ। ਪਵਿੱਤਰ ਆਤਮਾ ਨਾਲ ਭਰਪੂਰ ਹੋਣ ਤੋਂ ਬਾਅਦ ਯੇਸ਼ੂ ਨੇ ਵੇਖਿਆ ਜਿੱਥੇ ਕਿਤੇ ਲੋਕ ਦੁਸ਼ਟ ਆਤਮਾਵਾਂ ਦੇ ਦੁਆਰਾ ਪਾਗਲ ਕੀਤੇ ਗਏ ਸੀ। ਕੀ ਤੁਸੀਂ ਕਦੇ ਵੇਖਿਆ ਹੈ ਕਿ ਪਵਿੱਤਰ ਆਤਮਾ ਦੇ ਉਤਰਨ ਤੋਂ ਪਹਿਲਾਂ ਕੋਈ ਦੁਸ਼ਟ ਆਤਮਾ ਪ੍ਰਗਟ ਨਹੀਂ ਹੋਏ ਜਿੱਥੇ ਯੇਸ਼ੂ ਮੌਜੂਦ ਸੀ? ਇਸ ਘਟਨਾ ਤੋਂ ਪਹਿਲਾਂ ਕੋਈ ਵੀ ਦੁਸ਼ਟ ਆਤਮੇ ਯੇਸ਼ੂ ਦੇ ਸਾਹਮਣੇ ਦਿਖਾਈ ਨਹੀਂ ਦਿੰਦੇ, ਨਾ ਚੀਕਦੇ ਸਨ, ਨਾ ਹੀ ਉਹ ਯੇਸ਼ੂ ਤੋਂ ਡਰਦੇ ਸਨ। ਅਜਿਹਾ ਕਿਉਂ ਹੋਇਆ? ਕਿਉਂਕਿ ਯੇਸ਼ੂ ਨੇ ਆਪਣੇ ਆਪ ਨੂੰ ਖਾਲੀ ਕਰ ਲਿਆ, ਉਹ ਇੱਕ ਇਨਸਾਨ ਬਣ ਗਿਆ ਤਾਂ ਜੋ ਭੂਤ ਉਹਦੀ ਪਛਾਣ ਨਾ ਕਰ ਸਕਣ। ਸ਼ੈਤਾਨ ਨੇ ਯੇਸ਼ੂ ਨੂੰ ਪਵਿੱਤਰ ਆਤਮਾ ਨਾਲ ਭਰਪੂਰ ਹੋਣ ਤੋਂ ਬਾਅਦ ਪਰਤਾਇਆ। ਇੱਥੋਂ ਤੱਕ ਕਿ ਸ਼ੈਤਾਨ ਵੀ ਪਵਿੱਤਰ ਆਤਮਾ ਦੇ ਯੇਸ਼ੂ ਉੱਪਰ ਆਉਣ ਤੋਂ ਪਹਿਲਾਂ ਯੇਸ਼ੂ ਨੂੰ ਪਛਾਣ ਨਾ ਪਾਇਆ। ਪਰ ਜਦੋਂ ਪਵਿੱਤਰ ਆਤਮਾ ਯੇਸ਼ੂ 'ਤੇ ਉਤਰਿਆ ਤਾਂ ਯੇਸ਼ੂ ਪਵਿੱਤਰ ਆਤਮਾ ਨਾਲ ਇੱਕ ਹੋ ਗਿਆ। ਮੂਲ ਜਨਾਨੀ ਵਿੱਚ ਮਸੀਹ ਦਾ ਅਰਥ ਹੈ ਮਸਾ ਕੀਤਾ ਹੋਇਆ। ਮਸਾ ਕਰਨ ਲਈ ਮੂਲ ਜਨਾਨੀ ਸ਼ਬਦ ਅਰਥ ਹੈ ਮਸਾ ਕਰਨਾ। ਪਰਮੇਸ਼ੁਰ ਪਿਤਾ ਨੇ ਯੇਸ਼ੂ ਨੂੰ ਪਵਿੱਤਰ ਆਤਮਾ ਨਾਲ ਭਰ ਦਿੱਤਾ, ਭਾਵ ਪਿਤਾ ਨੇ ਯੇਸ਼ੂ ਨੂੰ ਪਵਿੱਤਰ ਆਤਮਾ ਦੀ ਮੌਜੂਦਗੀ ਅਤੇ ਸ਼ਕਤੀ ਨਾਲ ਭਰ ਦਿੱਤਾ। ਜਦੋਂ ਭੂਤ ਜਿਹੜੇ ਸੀਗੇ ਉਹ ਲੋਕਾਂ ਦੇ ਵਿੱਚੋਂ ਯੇਸ਼ੂ ਦੇ ਸਾਹਮਣੇ ਪ੍ਰਗਟ ਹੋਣ ਲੱਗੇ, ਇਹ ਇਸ ਲਈ ਸੀ ਕਿਉਂਕਿ ਪਵਿੱਤਰ ਆਤਮਾ ਦੀ ਸ਼ਕਤੀਸ਼ਾਲੀ ਮੌਜੂਦਗੀ ਯੇਸ਼ੂ 'ਤੇ ਸੀ। ਯੇਸ਼ੂ ਇੱਕ ਮਨੁੱਖ ਦੇ ਰੂਪ ਵਿੱਚ ਜੋ ਪਿਤਾ ਪਰਮੇਸ਼ੁਰ ਨੇ ਉਹਨੂੰ ਸੌਂਪਿਆ ਸੀ, ਉਹਨੇ ਪਵਿੱਤਰ ਆਤਮਾ ਦੁਆਰਾ ਇਹ ਸਾਰੇ ਚਮਤਕਾਰ ਕੀਤੇ। ਹੁਣ ਆਓ ਆਪਾਂ ਚਮਤਕਾਰ ਕਰਨ ਵਿੱਚ ਯੇਸ਼ੂ ਦੀ ਅਗਵਾਈ ਵੱਲ ਧਿਆਨ ਦੇਈਏ। ਇਹ ਕਿਵੇਂ ਹੋਇਆ? ਯੂਹੰਨਾ 5:19-20 ਵਿੱਚ ਤਾਂ ਯੇਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ ਸਿਵਾਏ ਉਹ ਜੋ ਪਿਤਾ ਨੂੰ ਕਰਦਾ ਵੇਖਦਾ ਹੈ, ਕਿਉਂਕਿ ਜੋ ਕੁਝ ਪਿਤਾ ਕਰਦਾ ਹੈ ਉਹ ਇਹ ਹੈ, ਉਹ ਕੰਮ ਪੁੱਤਰ ਵੀ ਉਸੇ ਤਰ੍ਹਾਂ ਕਰਦਾ ਹੈ, ਕਿਉਂਕਿ ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਉਹ ਸਾਰੇ ਕੰਮ ਵਿਖਾਉਂਦਾ ਹੈ ਜੋ ਆਪ ਕਰਦਾ ਹੈ, ਅਤੇ ਉਸ ਨੂੰ ਇਹਨਾਂ ਨਾਲੋਂ ਵੀ ਵੱਡੇ ਕੰਮ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ। ਯੂਹੰਨਾ 6:38, ਕਿਉਂ ਜੋ ਮੈਂ ਸਵਰਗ ਤੋਂ ਆਪਣੀ ਮਰਜ਼ੀ ਪੂਰੀ ਕਰਨ ਲਈ ਨਹੀਂ ਆਇਆ, ਸਗੋਂ ਉਹਦੀ ਮਰਜ਼ੀ ਪੂਰੀ ਕਰਨ ਲਈ ਆਇਆ ਜਿਹਨੇ ਮੈਨੂੰ ਭੇਜਿਆ ਹੈ। ਇਹ ਆਇਤਾਂ ਦਰਸਾਉਂਦੀਆਂ ਨੇ ਕਿ ਯੇਸ਼ੂ ਨੇ ਪਿਤਾ ਦੀ ਅਗਵਾਈ ਅਤੇ ਹੁਕਮ ਅਧੀਨ ਸਾਰੇ ਚਮਤਕਾਰ ਕੀਤੇ। ਯੇਸ਼ੂ ਨੇ ਆਪਣੇ ਆਪ ਨੂੰ ਇਸ ਹੱਦ ਤੱਕ ਖਾਲੀ ਕਰ ਲਿਆ ਕਿ ਉਹ ਆਪਣੇ ਆਪ ਚਮਤਕਾਰ ਨਹੀਂ ਕਰ ਸਕਿਆ। ਉਹ ਆਪਣੇ ਪਿਤਾ 'ਤੇ ਪੂਰੀ ਤਰ੍ਹਾਂ ਨਿਰਭਰ ਰਿਹਾ। ਪਿਤਾ ਨੇ ਯੇਸ਼ੂ 'ਤੇ ਆਪਣੀ ਇੱਛਾ ਕਿਵੇਂ ਪ੍ਰਗਟ ਕੀਤੀ ਅਤੇ ਕਿਵੇਂ ਉਹਦੀ ਅਗਵਾਈ ਕੀਤੀ? ਇਹ ਪਵਿੱਤਰ ਆਤਮਾ ਦਾ ਕੰਮ ਹੈ। ਪਿਤਾ ਨੇ ਪਵਿੱਤਰ ਆਤਮਾ ਨੂੰ ਆਪਣੀ ਇੱਛਾ ਪ੍ਰਗਟ ਕੀਤੀ ਅਤੇ ਪਵਿੱਤਰ ਆਤਮਾ ਸਾਡੇ 'ਤੇ ਉਹਦੀ ਇੱਛਾ ਦੀ ਵਿਆਖਿਆ ਕਰਦਾ ਹੈ। ਪਵਿੱਤਰ ਆਤਮਾ ਪਿਤਾ ਦੀ ਇੱਛਾ ਨੂੰ ਪ੍ਰਗਟ ਕਰਦਾ ਹੈ। ਲੂਕਾ 4:1, ਮਤੀ 10:19 ਅਤੇ 20। ਕਈ ਵਾਰ ਅਸੀਂ ਸੋਚਦੇ ਹਾਂ ਕਿ ਯੇਸ਼ੂ ਦੀ ਜ਼ਿੰਦਗੀ ਪਰਮੇਸ਼ੁਰ ਨਾਲ ਸਾਡੇ ਤਜ਼ਰਬਿਆਂ ਨਾਲੋਂ ਬਹੁਤ ਵੱਖਰੀ ਸੀ। ਕੁਝ ਲੋਕ ਮੰਨਦੇ ਹਨ ਕਿ ਯੇਸ਼ੂ ਹਮੇਸ਼ਾ ਆਪਣੇ ਲਈ ਪਿਤਾ ਦੀ ਇੱਛਾ ਨੂੰ ਜਾਣਦਾ ਸੀ, ਪਰ ਇਹ ਸੱਚ ਨਹੀਂ ਹੈ। ਯੇਸ਼ੂ ਪਵਿੱਤਰ ਆਤਮਾ ਦੁਆਰਾ ਪਿਤਾ ਦੀ ਇੱਛਾ ਨੂੰ ਜਾਣਦਾ ਸੀ, ਜਿਵੇਂ ਅੱਜ ਅਸੀਂ ਕਰ ਸਕਦੇ ਹਾਂ। ਇਹ ਪ੍ਰਕਾਸ਼ ਦਰਸ਼ਨਾਂ, ਸੁਫਨਿਆਂ ਅਤੇ ਦੂਤਾਂ ਰਾਹੀਂ ਯੇਸ਼ੂ ਕੋਲ ਆਇਆ। ਇਹ ਪ੍ਰਕਾਸ਼ਨ ਦੇ ਤੋਹਫ਼ੇ ਹਨ ਜੋ ਪਵਿੱਤਰ ਆਤਮਾ ਕਲੀਸੀਆ ਨੂੰ ਦਿੰਦਾ ਹੈ। 1 ਕੋਰਿੰਥੀਆਂ 12:7-10, ਜਿਸ ਬਾਰੇ ਅਸੀਂ ਅਧਿਆਇ 6 ਵਿੱਚ ਸਿੱਖਾਂਗੇ। ਪਵਿੱਤਰ ਆਤਮਾ ਪਰਮੇਸ਼ੁਰ ਅਤੇ ਸਾਡੇ ਵਿਚਕਾਰ ਸੰਚਾਰ ਦਾ ਤਰੀਕਾ ਹੈ। ਪਵਿੱਤਰ ਆਤਮਾ ਪ੍ਰਗਟ ਕੀਤੀ ਗਈ ਇੱਛਾ ਪੂਰੀ ਕਰਨ ਦੀ ਸ਼ਕਤੀ ਵੀ ਹੈ। ਪਵਿੱਤਰ ਆਤਮਾ ਨਾਲ ਯੇਸ਼ੂ ਦਾ ਗੂੜਾ ਰਿਸ਼ਤਾ। ਯੇਸ਼ੂ ਦਾ ਪਵਿੱਤਰ ਆਤਮਾ ਨਾਲ ਬਹੁਤ ਡੂੰਘਾ ਰਿਸ਼ਤਾ ਸੀ। ਯੇਸ਼ੂ ਦਾ ਧਿਆਨ ਅਤੇ ਪਿਆਰ ਹਮੇਸ਼ਾ ਪਵਿੱਤਰ ਆਤਮਾ 'ਤੇ ਸੀ, ਭਾਵੇਂ ਉਹ ਇਕੱਲਾ ਸੀ ਜਾਂ ਭੀੜ ਦੇ ਵਿਚਕਾਰ। ਅਸੀਂ ਇੱਕ ਔਰਤ ਦੇ ਬਾਰੇ ਕਹਾਣੀ ਪੜ੍ਹਦੇ ਹਾਂ ਜੋ ਠੀਕ ਹੋ ਗਈ, ਪਰ ਜਿਵੇਂ ਤੁਸੀਂ ਕਹਾਣੀ ਪੜ੍ਹਦੇ ਹੋ ਤਾਂ ਤੁਸੀਂ ਉਹਦੇ ਚੰਗੇ ਹੋਣ 'ਤੇ ਧਿਆਨ ਨਾ ਦਿਓ, ਪਰ ਯੇਸ਼ੂ ਦੇ ਪਵਿੱਤਰ ਆਤਮਾ ਨਾਲ ਰਿਸ਼ਤੇ 'ਤੇ ਧਿਆਨ ਦਿਓ। ਲੂਕਾ 8:40-48, ਜਦੋਂ ਯੇਸ਼ੂ ਵਾਪਸ ਆਇਆ ਤਾਂ ਲੋਕ ਉਸ ਨੂੰ ਖੁਸ਼ੀ ਨਾਲ ਮਿਲੇ, ਕਿਉਂਕਿ ਉਹ ਸਾਰੇ ਉਹਦੀ ਉਡੀਕ ਕਰ ਰਹੇ ਸਨ। ਅਤੇ ਵੇਖੋ, ਜੈਰਸ ਨਾਮ ਦਾ ਇੱਕ ਆਦਮੀ ਆਇਆ ਜੋ ਪ੍ਰਾਰਥਨਾ ਸਥਾਨ ਦਾ ਪ੍ਰਧਾਨ ਸੀ। ਉਹ ਯੇਸ਼ੂ ਦੇ ਪੈਰੀਂ ਪੈ ਗਿਆ ਅਤੇ ਉਸ ਨੂੰ ਉਹਨੇ ਆਪਣੇ ਘਰ ਆਉਣ ਦੀ ਬੇਨਤੀ ਕੀਤੀ, ਕਿਉਂਕਿ ਉਹਦੀ ਇਕਲੌਤੀ ਧੀ ਜੋ ਲਗਭਗ 12 ਸਾਲ ਦੀ ਸੀ ਮਰਨ ਵਾਲੀ ਸੀ। ਜਦੋਂ ਜਾ ਰਿਹਾ ਸੀ ਤਾਂ ਲੋਕ ਉਸ 'ਤੇ ਡਿੱਗ ਪਏ ਅਤੇ ਇੱਕ ਔਰਤ ਜਿਹਨੂੰ 12 ਸਾਲਾਂ ਤੋਂ ਖੂਨ ਵਹਿਣ ਦੀ ਬਿਮਾਰੀ ਸੀ ਅਤੇ ਜਿਹਨੇ ਆਪਣੀ ਸਾਰੀ ਕਮਾਈ ਅਤੇ ਆਪਣੀ ਉਮਰ ਹਕੀਮਾਂ 'ਤੇ ਲਾ ਦਿੱਤੀ ਸੀ ਪਰ ਕਿਸੇ ਤੋਂ ਠੀਕ ਨਹੀਂ ਸੀ ਹੋ ਪਾਈ, ਉਹਨੇ ਪਿੱਛਿਓਂ ਆ ਕੇ ਉਹਦੇ ਕੱਪੜੇ ਦੇ ਕਿਨਾਰੇ ਨੂੰ ਛੂਹਿਆ ਅਤੇ ਉਹ ਤੁਰੰਤ ਠੀਕ ਹੋ ਗਈ ਅਤੇ ਉਹਦਾ ਖੂਨ ਵਹਿਣਾ ਬੰਦ ਹੋ ਗਿਆ। ਇਸ ਲਈ ਯੇਸ਼ੂ ਨੇ ਪੁੱਛਿਆ, ਮੈਨੂੰ ਕਿੰਨੇ ਛੂਹਿਆ? ਜਦੋਂ ਸਾਰੇ ਇਨਕਾਰ ਕਰਨ ਲੱਗੇ ਤਾਂ ਪਤਰਸ ਅਤੇ ਉਹਦੇ ਸਾਥੀਆਂ ਨੇ ਕਿਹਾ, ਗੁਰੂ ਜੀ, ਭੀੜ ਤੁਹਾਨੂੰ ਦਬਾ ਰਹੀ ਹੈ ਅਤੇ ਤੁਹਾਡੇ ਉੱਤੇ ਡਿੱਗ ਰਹੀ ਹੈ। ਪਰ ਯੇਸ਼ੂ ਨੇ ਕਿਹਾ, ਕਿਸ ਨੇ ਮੈਨੂੰ ਛੂਹਿਆ ਹੈ? ਕਿਉਂਕਿ ਮੈਂ ਸਮਝਦਾ ਹਾਂ ਕਿ ਮੇਰੇ ਵਿੱਚੋਂ ਸ਼ਕਤੀ ਨਿਕਲ ਕੇ ਗਈ ਹੈ। ਜਦੋਂ ਔਰਤ ਨੇ ਦੇਖਿਆ ਕਿ ਉਹ ਆਪਣੇ ਆਪ ਨੂੰ ਛੁਪਾ ਨਹੀਂ ਸਕਦੀ ਤਾਂ ਉਹ ਡਰ ਦੇ ਨਾਲ ਕੰਬਦੀ ਹੋਈ ਉਹਦੇ ਅੱਗੇ ਆਣ ਕੇ ਡਿੱਗ ਪਈ ਅਤੇ ਉਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਉਹਨੇ ਦੱਸਿਆ ਕਿ ਉਹਨੇ ਉਹਨੂੰ ਕਿਉਂ ਛੂਹਿਆ ਅਤੇ ਕਿਵੇਂ ਉਹ ਤੁਰੰਤ ਠੀਕ ਹੋ ਗਈ। ਅਤੇ ਉਸਨੇ ਉਹਨੂੰ ਕਿਹਾ, ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆਂ ਕੀਤਾ, ਸ਼ਾਂਤੀ ਨਾਲ ਜਾ। ਆਪਣੇ ਆਪ ਦੇ ਪੈਰ ਯੇਸ਼ੂ ਦੀ ਜੁੱਤੀ ਵਿੱਚ ਪਾਓ। ਜਦੋਂ ਤੁਸੀਂ ਵਾਪਸ ਆਉਂਦੇ ਹੋ, ਭੀੜ ਤੁਹਾਡਾ ਸਵਾਗਤ ਕਰ ਰਹੀ ਹੈ। ਭੀੜ ਵਿੱਚ ਕਿੰਨੇ ਲੋਕ ਹਨ ਸਾਨੂੰ ਕੋਈ ਪਤਾ ਨਹੀਂ ਹੈ, ਸੈਂਕੜੇ ਜਾਂ ਹਜ਼ਾਰਾਂ ਲੋਕ ਹੋ ਸਕਦੇ ਨੇ। ਕਲਪਨਾ ਕਰੋ ਕਿ ਸੈਂਕੜੇ ਲੋਕ ਤੁਹਾਡਾ ਨਾਮ ਬੁਲਾ ਰਹੇ ਨੇ, ਹਰ ਲੋਕ ਤੁਹਾਨੂੰ ਵੇਖਣ ਲਈ ਇੱਕ ਦੂਜੇ 'ਤੇ ਚੜ੍ਹ ਕੇ ਵੇਖ ਰਹੇ ਨੇ, ਦੂਜਿਆਂ ਨੂੰ ਥੱਲੇ ਦਬਾ ਰਹੇ ਨੇ, ਕੁਝ ਲੋਕ ਤੁਹਾਨੂੰ ਭੋਜਨ ਲਈ ਜਾਂ ਪ੍ਰਾਰਥਨਾ ਲਈ ਆਪਣੇ ਘਰ ਬੁਲਾ ਰਹੇ ਨੇ, ਅਤੇ ਹੋਰ ਲੋਕ ਜੋ ਤੁਹਾਡੇ ਨੇੜੇ ਨੇ ਉਹ ਤੁਹਾਨੂੰ ਛੂਹ ਰਹੇ ਨੇ, ਤੁਹਾਡੇ ਕੱਪੜੇ ਫੜ ਰਹੇ ਨੇ, ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਬਿਮਾਰ ਲੋਕ ਠੀਕ ਹੋ ਗਏ ਨੇ ਅਤੇ ਦੁਸ਼ਟ ਆਤਮਾ ਗ੍ਰਸਤ ਲੋਕ ਜਿਵੇਂ ਹੀ ਉਹਨਾਂ ਨੇ ਯੇਸ਼ੂ ਨੇ ਉਹਨਾਂ ਨੂੰ ਛੂਹਿਆ ਸੀ ਉਹ ਮੁਕਤ ਹੋ ਗਏ। ਅਤੇ ਇਹ ਸਥਿਤੀ ਬੜੀ ਪਾਗਲਪਨ ਨਾਲ ਭਰੀ ਹੋਈ ਸੀ, ਹਾਲਾਂਕਿ ਮੈਂ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਕਿ ਯੇਸ਼ੂ ਨਾਲ ਕਿੰਨਾ ਕੁਝ ਹੋਇਆ ਹੈ। ਮੇਰੇ ਕੁਝ ਅਨੁਭਵ ਹੋਏ ਹਨ। ਮੈਂ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਚੰਗਿਆਈ ਦੇ ਬਾਰੇ ਪ੍ਰਚਾਰ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਨੇ ਬੜੀ ਸਾਮਰ ਦੇ ਨਾਲ ਮੇਰੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਬੋਲੇ ਲੋਕ ਤੁਰੰਤ ਠੀਕ ਹੋ ਗਏ ਅਤੇ ਸੁਣਨ ਲੱਗ ਗਏ ਅਤੇ ਹੋਰ ਬਿਮਾਰ ਲੋਕ ਠੀਕ ਹੋ ਗਏ। ਮੀਟਿੰਗ ਦੇ ਅੰਤ ਵਿੱਚ ਮੈਂ ਇੱਕ ਛੋਟੇ ਪਲੇਟਫਾਰਮ ਤੋਂ ਹੇਠਾਂ ਉਤਰਿਆ ਅਤੇ ਇੱਕ ਇੱਕ ਕਰਕੇ ਲੋਕਾਂ ਲਈ ਪ੍ਰਾਰਥਨਾ ਕਰਨ ਲੱਗਾ। ਅਚਾਨਕ ਭੀੜ ਮੇਰੇ ਨੇੜੇ ਆ ਗਈ ਅਤੇ ਮੈਨੂੰ ਦਬਾਉਣ ਲੱਗੀ। ਉਹ ਮੈਨੂੰ ਪ੍ਰਾਰਥਨਾ ਮੇਰੇ ਤੋਂ ਕਰਾਉਣ ਲਈ ਹਰ ਪਾਸੇ ਉਹ ਇੱਕ ਦੂਜੇ ਨੂੰ ਧੱਕਣ ਲੱਗੇ। ਮੈਂ ਘਬਰਾ ਗਿਆ, ਲੋਕ ਮੈਨੂੰ ਫੜ ਰਹੇ ਸਨ, ਬਚਣ ਦਾ ਕੋਈ ਰਸਤਾ ਨਹੀਂ ਸੀ। ਉਹਨਾਂ ਨੇ ਮੈਨੂੰ ਘੇਰ ਲਿਆ, ਫਿਰ ਮੇਰੇ ਸਾਥੀਆਂ ਨੇ ਮੈਨੂੰ ਚੁੱਕ ਕੇ ਸਟੇਜ 'ਤੇ ਬਿਠਾਇਆ ਅਤੇ ਫਿਰ ਮੈਂ ਸਟੇਜ ਤੋਂ ਲੋਕਾਂ ਲਈ ਪ੍ਰਾਰਥਨਾ ਕਰਨ ਲੱਗਾ। ਇਹ ਭੀੜ ਸਿਰਫ 300 ਲੋਕਾਂ ਦੀ ਸੀ, ਪਰ ਯੇਸ਼ੂ ਦੇ ਪਿੱਛੇ ਹਜ਼ਾਰਾਂ ਦੀ ਭੀੜ ਸੀ। ਦੁਬਾਰਾ ਕਲਪਨਾ ਕਰੋ, ਜੇ ਤੁਸੀਂ ਜੈਰਸ ਹੋ ਤਾਂ ਤੁਸੀਂ ਉਹਦੇ ਪਿੱਛੇ ਜਾ ਰਹੇ ਹੋ, ਹਰ ਕੋਈ ਤੁਹਾਨੂੰ ਬੁਲਾ ਰਿਹਾ, ਛੂ ਰਿਹਾ, ਤੁਹਾਨੂੰ ਫੜ ਰਿਹਾ ਹੈ। ਤੁਹਾਡੇ ਚੇਲੇ ਤੁਹਾਡੇ ਨਾਲ ਹਨ ਅਤੇ ਉਹ ਭੀੜ ਵਿੱਚੋਂ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅਣਗਿਣਤ ਲੋਕ ਤੁਹਾਨੂੰ ਛੂ ਰਹੇ ਨੇ। ਤੁਹਾਡਾ ਧਿਆਨ ਕਿੱਥੇ ਆ? ਤੁਸੀਂ ਕਿਸ ਬਾਰੇ ਸੋਚ ਰਹੇ ਹੋ? ਜੇ ਤੁਸੀਂ ਇੱਕ ਆਮ ਵਿਅਕਤੀ ਵਰਗੇ ਹੋ ਜਾਂ ਮੇਰੇ ਵਰਗੇ ਹੋ ਤਾਂ ਤੁਸੀਂ ਦੋ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰੋਗੇ। ਤੁਸੀਂ ਜੈਰਸ ਦੀ ਧੀ ਦੇ ਮਰਨ ਤੋਂ ਪਹਿਲਾਂ ਕਿਵੇਂ ਉਹਦੇ ਘਰ ਜਾ ਸਕਦੇ ਹੋ, ਅਤੇ ਤੁਸੀਂ ਇਹ ਭੀੜ ਤੋਂ ਕਿਵੇਂ ਵੱਖ ਹੋ ਸਕਦੇ ਹੋ। ਕਿ ਯੇਸ਼ੂ ਨੇ ਇਹਨਾਂ ਦੋ ਗੱਲਾਂ ਵੱਲ ਧਿਆਨ ਦਿੱਤਾ? ਉਹਦਾ ਧਿਆਨ ਵਿਚਾਰ, ਪਿਆਰ, ਭੀੜ ਜਾਂ ਜੈਰਸ ਦੀ ਸਥਿਤੀ 'ਤੇ ਨਹੀਂ ਸੀ, ਪਰ ਪਵਿੱਤਰ ਆਤਮਾ 'ਤੇ ਸੀ। ਅਚਾਨਕ ਯੇਸ਼ੂ ਦੇ ਸਰੀਰ ਵਿੱਚੋਂ ਸ਼ਕਤੀ ਨਿਕਲੀ, ਯੇਸ਼ੂ ਦਾ ਅਨੁਭਵ। ਜਦੋਂ ਮੈਨੂੰ ਇਹ ਮਿਲਿਆ ਤਾਂ ਪਵਿੱਤਰ ਆਤਮਾ ਨੇ ਕੰਮ ਕਰਨਾ ਸ਼ੁਰੂ ਕੀਤਾ। ਅਚਾਨਕ ਯੇਸ਼ੂ ਨੂੰ ਪਤਾ ਲੱਗਾ ਕਿ ਪਵਿੱਤਰ ਆਤਮਾ ਨੇ ਕਿਸੇ ਨੂੰ ਛੂਇਆ ਹੈ। ਮੈਂ ਕਲਪਨਾ ਕਰਦਾ ਕਿ ਯੇਸ਼ੂ ਨੇ ਕਿਹਾ, ਪਿਆਰੇ ਕੀਮਤੀ ਪਵਿੱਤਰ ਆਤਮਾ, ਮੈਂ ਤੁਹਾਡੀ ਸ਼ਕਤੀਸ਼ਾਲੀ ਮੌਜੂਦਗੀ ਨੂੰ ਮਹਿਸੂਸ ਕੀਤਾ, ਤੁਸੀਂ ਕਿਸ ਨੂੰ ਛੂਇਆ? ਮੇਰੇ ਪਿਆਰੇ ਤੁਸੀਂ ਕੀ ਕੀਤਾ? ਤਦ ਪਵਿੱਤਰ ਆਤਮਾ ਨੇ ਮੁਸਕੁਰਾਇਆ ਅਤੇ ਜਵਾਬ ਦਿੱਤਾ, ਭੀੜ ਨੂੰ ਪੁੱਛੋ ਕਿ ਤੁਹਾਨੂੰ ਕਿੰਨੇ ਛੂਇਆ ਹੈ। ਕੀ ਤੁਸੀਂ ਉਹਨਾਂ ਦੀ ਨੇੜਤਾ ਵੇਖ ਸਕਦੇ ਹੋ? ਯੇਸ਼ੂ ਦਾ ਪਵਿੱਤਰ ਆਤਮਾ ਨਾਲ ਇੰਨਾ ਡੂੰਘਾ ਰਿਸ਼ਤਾ ਸੀ ਕਿ ਉਹ ਪਵਿੱਤਰ ਆਤਮਾ ਦੀ ਮਾਮੂਲੀ ਪ੍ਰਤੀਕਿਰਿਆ ਪ੍ਰਤੀ ਵੀ ਸੰਵੇਦਨਸ਼ੀਲ ਸੀ। ਤੁਸੀਂ ਉਹ ਚੀਜ਼ ਪ੍ਰਤੀ ਸੁਚੇਤ ਰਹਿੰਦੇ ਹੋ ਜਿਸ ਵੇਲੇ ਤੁਹਾਡਾ ਸਭ ਤੋਂ ਵੱਧ ਧਿਆਨ ਅਤੇ ਪਿਆਰ ਹੈ। ਪਵਿੱਤਰ ਆਤਮਾ ਨਾਲ ਸਾਡਾ ਰਿਸ਼ਤਾ ਜਿੰਨਾ ਡੂੰਘਾ ਹੁੰਦਾ ਹੈ, ਅਸੀਂ ਉਸ ਵੱਲ ਓਨਾ ਹੀ ਜ਼ਿਆਦਾ ਧਿਆਨ ਦਿੰਦੇ ਹਾਂ। ਜਦੋਂ ਯੇਸ਼ੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਮੈਨੂੰ ਕਿੰਨੇ ਛੂਇਆ, ਫਿਰ ਉਸਨੇ ਸੋਚਿਆ ਕਿ ਇੱਕ ਬੇਤੁਕਾ ਸਵਾਲ ਹੈ। ਮੈਂ ਕਲਪਨਾ ਕਰ ਸਕਦਾ ਕਿ ਉਹਦੇ ਚੇਲੇ ਸੋਚ ਰਹੇ ਸਨ ਕਿ ਗੁਰੂ ਨੇ ਕਿੱਡਾ ਹਾਸੋਹੀਣਾ ਸਵਾਲ ਪੁੱਛਿਆ ਹੈ, ਕਿੰਨੇ ਉਹਨੂੰ ਛੂਇਆ। ਸੈਂਕੜੇ ਲੋਕਾਂ ਨੇ ਉਹਨੂੰ ਛੂਇਆ ਹੈ, ਲੋਕ ਅਜੇ ਵੀ ਉਹਨੂੰ ਛੂ ਰਹੇ ਹਨ, ਅਤੇ ਉਹਨੇ ਕੀ ਪੁੱਛਿਆ? ਚੇਲਿਆਂ ਦਾ ਧਿਆਨ ਯੇਸ਼ੂ ਅਤੇ ਭੀੜ ਉੱਤੇ ਸੀ, ਨਾ ਕਿ ਪਵਿੱਤਰ ਆਤਮਾ 'ਤੇ। ਪਿਆਰਿਓ, ਅਜਿਹੀ ਉਦਾਹਰਨ ਦੇ ਕੇ ਯੇਸ਼ੂ ਸਾਨੂੰ ਪਵਿੱਤਰ ਆਤਮਾ ਨੂੰ ਇਸ ਡੂੰਘਾਈ ਤੱਕ ਜਾਣਨ ਲਈ ਇੱਕ ਵਿਸ਼ੇਸ਼ ਸੱਦਾ ਦੇ ਰਿਹਾ ਹੈ। ਯੇਸ਼ੂ ਦੇ ਜੀਵਨ ਦੇ ਹਰ ਪਹਿਲੂ ਵਿੱਚ ਪਵਿੱਤਰ ਆਤਮਾ ਬਹੁਤ ਮਹੱਤਵਪੂਰਨ ਸੀ। ਪਵਿੱਤਰ ਆਤਮਾ ਨੇ ਯੇਸ਼ੂ ਨੂੰ ਦੱਸਿਆ ਕਿ ਉਹਨੇ ਕਿੱਥੇ ਜਾਣਾ ਹੈ, ਕਿਹਦੀ ਸੇਵਾ ਕਰਨੀ ਹੈ, ਮਰਕਸ 1:35, ਕਿਹਨੂੰ ਨਿਯੁਕਤ ਕਰਨਾ ਹੈ, ਕਿਹਨੂੰ ਚੇਲਾ ਬਣਾਉਣਾ ਹੈ, ਮਰਕਸ 3:13-15, ਅਤੇ ਚਮਤਕਾਰ ਅਤੇ ਚੰਗਿਆਈ ਕਿਵੇਂ ਕਰਨੀ ਹੈ, ਮਰਕਸ 7:32-34, ਯੂਹੰਨਾ 9:1-9, ਅਤੇ ਕੀ ਕਹਿਣਾ ਹੈ, ਕੀ ਸਿਖਾਉਣਾ ਹੈ, ਲੂਕਾ 20:21-25, ਯੂਹੰਨਾ 14:10। ਇਸ ਲਈ ਯੇਸ਼ੂ ਨੇ ਜੋ ਕੁਝ ਵੀ ਕੀਤਾ ਉਹ ਪੂਰੀ ਤਰ੍ਹਾਂ ਉਹਦੇ 'ਚ ਸਫਲ ਰਿਹਾ। 1 ਯੂਹੰਨਾ 3:8, ਜਿਹੜਾ ਪਾਪ ਕਰਦਾ ਉਹ ਸ਼ੈਤਾਨ ਦਾ ਹੈ, ਕਿਉਂਕਿ ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ੁਰ ਦਾ ਪੁੱਤਰ ਪ੍ਰਗਟ ਹੋਇਆ ਕਿਉਂਕਿ ਉਹ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨ ਲਈ ਆਇਆ ਸੀ, ਅਤੇ ਉਹਨਾਂ ਵਿੱਚੋਂ ਇੱਕ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨਾ ਸੀ। ਬਿਮਾਰੀ, ਮੌਤ, ਪਾਪ ਅਤੇ ਸ਼ੈਤਾਨੀ ਜ਼ੁਲਮ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਯੇਸ਼ੂ ਨਸ਼ਟ ਕਰਨ ਲਈ ਆਇਆ ਸੀ, ਪਰ ਉਹਨੇ ਆਪਣੇ ਆਪ ਇਹਨਾਂ ਕੰਮਾਂ ਨੂੰ ਨਸ਼ਟ ਨਹੀਂ ਕੀਤਾ। ਪਵਿੱਤਰ ਆਤਮਾ ਦੀ ਸ਼ਕਤੀਸ਼ਾਲੀ ਮੌਜੂਦਗੀ ਦੁਆਰਾ ਯੇਸ਼ੂ ਨੇ ਸ਼ੈਤਾਨ ਦੇ ਕੰਮਾਂ ਨੂੰ ਤਬਾਹ ਕਰ ਦਿੱਤਾ। 1 ਯੂਹੰਨਾ 2:6, ਜੋ ਕੋਈ ਆਖਦਾ ਹੈ ਕਿ ਮੈਂ ਉਹਦੇ 'ਚ ਰਹਿੰਦਾ ਤਾਂ ਉਹ ਵੀ ਉਸ ਤਰ੍ਹਾਂ ਚੱਲੇ ਜਿਵੇਂ ਯੇਸ਼ੂ ਚੱਲਿਆ ਸੀ। ਯੂਹੰਨਾ ਰਸੂਲ ਸਾਨੂੰ ਯੇਸ਼ੂ ਵਾਂਗ ਇਸ ਧਰਤੀ ਉੱਤੇ ਚੱਲਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਦਾ ਮਤਲਬ ਸਿਰਫ ਇੱਕ ਪਵਿੱਤਰ ਜੀਵਨ ਜਿਉਣਾ ਨਹੀਂ ਹੈ, ਇਹਦਾ ਮਤਲਬ ਸਿਰਫ ਪਰਮੇਸ਼ੁਰ ਅਤੇ ਦੂਜਿਆਂ ਨੂੰ ਪਿਆਰ ਕਰਨਾ ਨਹੀਂ ਹੈ, ਇਹਦਾ ਇਹ ਵੀ ਮਤਲਬ ਹੈ ਕਿ ਅਸੀਂ ਪਵਿੱਤਰ ਆਤਮਾ ਪ੍ਰਾਪਤ ਕਰਦੇ ਹਾਂ ਅਤੇ ਉਹਦੀ ਸ਼ਕਤੀਸ਼ਾਲੀ ਮੌਜੂਦਗੀ 'ਚ ਚੱਲਦੇ ਹਾਂ। ਕਿਉਂਕਿ ਚਰਚ ਇੰਨੇ ਜ਼ਿਆਦਾ ਸਮਝੌਤੇ ਅਤੇ ਅਵਿਸ਼ਵਾਸ 'ਚ ਕੰਮ ਕਰਦਾ ਹੈ ਕਿ ਟੀਚਾ ਅਸੰਭਵ ਅਤੇ ਬੇਯਕੀਨੀ ਜਾਪਦਾ ਹੈ। ਜਾਂ ਤਾਂ ਅਸੀਂ ਆਪਣੀ ਅਧਿਆਤਮਿਕ ਉਦਾਸੀਨਤਾ ਤੋਂ ਤੌਬਾ ਕਰਦੇ ਹਾਂ ਅਤੇ ਪੂਰੇ ਦਿਲ ਨਾਲ ਪਰਮੇਸ਼ੁਰ ਨੂੰ ਭਾਲਦੇ ਹਾਂ ਤਾਂ ਜੋ ਯੇਸ਼ੂ ਦਾ ਜੀਵਨ ਸਾਡੇ 'ਚ ਅਸਲੀ ਬਣ ਸਕੇ, ਜਾਂ ਅਸੀਂ ਆਪਣੀ ਸ਼ਕਤੀਹੀਣ ਜ਼ਿੰਦਗੀ ਲਈ ਬਹਾਨੇ ਬਣਾਉਂਦੇ ਹਾਂ। ਬਹੁਤ ਸਾਰੇ ਲੀਡਰਾਂ ਨੇ ਬਹਾਨੇ ਦਾ ਵਿਕਲਪ ਚੁਣਿਆ ਕਿਉਂ ਜੋ ਇਹ ਸਿੱਖਿਆ ਵਿੱਚ ਉਹ ਵਿਸ਼ਵਾਸ ਨਹੀਂ ਕਰਦੇ ਨੇ, ਅਤੇ ਉਹ ਅਜੇ ਵੀ ਇਹ ਕਹਿ ਕੇ ਆਪਣੀ ਸ਼ਕਤੀਹੀਣ ਜ਼ਿੰਦਗੀ ਦਾ ਬਹਾਨਾ ਬਣਾਉਂਦੇ ਨੇ ਕਿ ਯੇਸ਼ੂ ਨੇ ਬਿਨਾਂ ਮਾਪ ਦੇ ਪਵਿੱਤਰ ਆਤਮਾ ਸਾਨੂੰ ਦਿੱਤਾ ਹੈ, ਯੂਹੰਨਾ 3:34। ਇਹ ਕਹਿ ਕੇ ਉਹ ਮੰਨਦੇ ਹਨ ਕਿ ਸਾਨੂੰ ਪਵਿੱਤਰ ਆਤਮਾ ਦੀ ਘੱਟ ਮਾਤਰਾ ਮਿਲੀ ਹੈ। ਅਜਿਹੀ ਸੋਚ ਅਤੇ ਬਹਾਨੇ ਬੇਬੁਨਿਆਦ ਹਨ, ਕਿਉਂਕਿ ਯੇਸ਼ੂ ਨੇ ਖੁਦ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਜੇ ਅਸੀਂ ਉਸ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਉਹ ਹੀ ਕੰਮ ਕਰਾਂਗੇ ਜਿਹੜੇ ਉਹਨੇ ਕੀਤੇ ਨੇ, ਸਗੋਂ ਉਸ ਤੋਂ ਵੀ ਵੱਡੇ ਕੰਮ ਕਰਨ ਦੇ ਯੋਗ ਹੋਵਾਂਗੇ, ਯੂਹੰਨਾ 14:12। ਜੇਕਰ ਪਵਿੱਤਰ ਆਤਮਾ ਲਈ ਉਸ ਮਾਪ ਨੂੰ ਪੂਰਾ ਕਰਨਾ ਅਸੰਭਵ ਹੈ ਤਾਂ ਯੂਹੰਨਾ 14:12 ਦਾ ਵਾਅਦਾ ਕਦੇ ਪੂਰਾ ਨਹੀਂ ਹੋਵੇਗਾ। ਜੇ ਬਾਪ ਸਾਨੂੰ ਪਵਿੱਤਰ ਬਣਾਉਂਦਾ ਹੈ, ਜੇ ਆਤਮਾ ਦਾ ਮਾਪ ਘੱਟ ਦਿੰਦਾ ਹੈ, ਤਾਂ ਅਸੀਂ ਉਹੀ ਕੰਮ ਅਤੇ ਵੱਡੇ ਕੰਮ ਵੀ ਕਿਵੇਂ ਕਰ ਸਕਾਂਗੇ? प्यारे ध्यान नाल समझो, असी अपनी रूहानी भुख अते प्यास द्वारा अपने लिए पवित्र आत्मा की मात्रा नूं मापदे हां। परमेशर साढ़े उत्ते कोई सीमा नहीं रखता, असी अपनी भुख तो ज़्यादा प्राप्त कर सकते हैं क्योंकि परमेशर ने वायदा किया है। मती 5:6 इतिहास में परमेशर के बहुत सारे मसा किए हुए लोग होए ने जो परमेशर के आत्मा की अद्भुत मात्रा में चलते सी, जिमें कि जॉन जी लेक, स्मिथ विगल्सवर्थ आदि। मैं कैथरीन कुलमन बारे गल करना चाहुंदा, बहुत ही सधारण औरत सी। उस कोल कोई विशेष हुनर नहीं सी, जिमें कि एक उपासना आगू जां एक प्रभावशाली प्रचारक वह नहीं सी। उस विच पवित्र आत्मा नूं प्यार करन तो अलावा कोई भी चंगा गुण नहीं सी। पवित्र आत्मा उहदियां अखां विच सब कुछ सी। कैथरीन ने इन्नियां वड्डियां मीटिंगां कीतियां कि स्टेडियम लोगों के नाल भर गए ते अणगिणत चमत्कार होए। कुछ शहरां विच जिथे उसने कुछ दिन मीटिंगां कीतियां, उन्हां शहरां दे बहुत सारे हस्पताल चंगियाई दी शक्ति दे कारण खाली हो गए सन। मीटिंग तो पहलां ते बाद विच बहुत भीड़ होण कारण उह पिछले दरवाजे राहीं आउंदी ते जांदी सी। एक बार एक वड्डे होटल विच जिथे उहदी मीटिंग हो रही सी, उह उस होटल दी रसोई चों लंघ रही सी, पर जदों उह गुप्त रूप विच रसोई दे कर्मचारियों विचों दी लंघ रही सी तां अचानक उह सारे गोडियां पाट डिग गए ते फुट फुट के रोण लग पए। एक होर वार वह हवाई अड्डे ते सैर कर रही सी ते वह एक औरत दे कोलों लंघी जो व्हीलचेयर ते बैठी सी। कैथरीन दे आले दुआले पवित्र आत्मा दी इन्नी मौजूदगी सी कि अपाहज औरत तुरंत ठीक हो गई ते खड़ी हो गई। यह हैरानीजनक चीज़ किवें वापरी? क्योंकि कैथरीन पवित्र आत्मा दी मौजूदगी नूं प्यार करदी सी। येशु दा जीवन इन्हां मसा कीते हुए लोगों दीआं गवाहियां साडे लई सदा हन। परमेश्वर तुहानू उस वांग आत्मा च चलन लई बुला रहा है। आओ असी उहदी आवाज़ सुणीए, विश्वास विच उठीए ते कीमती पवित्र आत्मा दी भाल करिए।